ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚ ਜਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚ ਜਾਏ ਬੰਧਨ ਤੋੜਾ ਮੁਕਤ ਸੱਚੇ ਰਹਿ ਸੁਮਾਏ ਇਸ ਜਗ ਮੈਂ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵੈ ਆਪਣਾ ਹਉ ਤੈਨੂੰ ਬਲਿਹਾਰੈ ਜਾਉ ਮਹਲਾ ਤੀਜਾ ਮਨਮੁਖ ਮਨ ਅਜਿੱਤ ਹੈ ਦੂਜਾ ਲਗਾ ਜਾਏ ਤਿਸ ਨੂੰ ਸੁਖ ਸੁਪਨਾ ਨਹੀਂ ਤੁਖੇ ਦੁੱਖ ਵਿਆਹ ਕਾਰੇ ਕਾਰੇ ਪਾੜੇ ਪਾੜੇ ਪੰਡਤ ਥੱਕੇ ਸਿੱਧ ਸਮਾਧ ਲਗਾਏ ਇਹ ਮਨ ਵਸ ਨਾ ਆਵਈ ਥੱਕੇ ਕਰਮ ਕੁਮਾਰ ਭੇਖ ਧਾਰੀ ਭੇਖ ਕਰ ਥੱਕੇ ਅੱਠ ਸੱਠ ਤੀਰਥ ਨਹਾਏ ਮਨ ਕੀ ਸਾਰ ਨਾ ਜਾਣਨੀ ਹਉ ਮੈਂ ਪਰਮ ਪੁਰਾਣ ਗੁਰ ਪ੍ਰਸਾਦੀ ਪਉ ਪਿਆ ਵਡ ਭਾਗ ਵਸਿਆ ਮਨ ਆਏ ਪੈ ਪਿਆ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਹੇ ਭੂਪ ਤਰਾਣੇ ਰੰਗ ਦਿਨ ਚਾਰ ਸੁਹਾਵਣਾ ਇਹ ਮਾਇਆ ਰੰਗ ਕਸੁੰਬ ਖਿਨ ਮੈਂ ਲੈ ਜਾਵਣਾ ਚਲਦਿਆਂ ਨਾਲ ਨਾ ਚੱਲਾ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪੁਛਤਾਵਣਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਤਸੰਗ ਜੀ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਬਖਸ਼ਿਸ਼ ਕੀਤਾ ਹੋਇਆ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ। ਸੋ ਨਿਯਤ ਸਮੇਂ ਅਨੁਸਾਰ ਆਪਾਂ ਸਤਿਗੁਰੂ ਜੀ ਦੇ ਪਵਿੱਤਰ ਹੁਕਮਨਾਮੇ ਦੀ ਵਿਚਾਰ ਨਾਲ ਜੁੜ ਬੈਠ ਕੇ ਲਾਹਾ ਪ੍ਰਾਪਤ ਕਰਨਾ ਹੈ ਔਰ ਇਸ ਵਿਚਾਰ ਨੂੰ ਸਤਿਗੁਰੂ ਮਹਾਰਸੇ ਪਾਤਸ਼ਾਹ ਜੀ ਨੇ ਔਰ ਤਿੰਨਾਂ ਹਿੱਸਿਆਂ ਵਿੱਚ ਵੰਡ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਤਿਗੁਰੂ ਦੀ ਸੇਵਾ ਔਰ ਸੇਵਾ ਵਿੱਚ ਇਸ ਜੀਵ ਨੇ ਕਿਵੇਂ ਤਤਪਰ ਰਹਿਣਾ ਹੈ, ਸੇਵਾ ਦੇ ਵਿੱਚੋਂ ਇਹਨੂੰ ਕੀ ਫਲ ਪ੍ਰਾਪਤ ਹੋਏਗਾ, ਦੂਜਾ ਹੈ ਮਨਮੁੱਖ ਦੀ ਅਵਸਥਾ ਔਰ ਮਨਮੁੱਖ ਕਿਹਨੂੰ ਕਹਿੰਦੇ ਹੈ, ਮਨਮੁੱਖ ਦੇ ਕੀ ਲੱਛਣ ਹਨ, ਤੇ ਤੀਸਰਾ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜੋ ਸਮਝਾ ਰਹੇ ਨੇ ਕਿ ਇਹ ਸੰਸਾਰ ਦਾ ਜਿੰਨਾ ਵੀ ਔਰ ਸਾਰ ਵਿਸਥਾਰ ਹੈ ਜਿਹਦੇ ਵਿੱਚ ਜੀਵ ਜੁੜ ਬੈਠਾ ਹੈ, ਵਾਹਿਗੁਰੂ ਨੂੰ ਭੁੱਲਿਆ ਹੋਇਆ ਹੈ, ਇਹ ਚਾਰ ਦਿਨ ਦਾ ਹੀ ਮੌਜ ਮੇਲਾ ਹੈ ਔਰ ਇਸ ਸੰਸਾਰ ਉੱਤੇ ਸਦੀਵੀ ਰਹਿਣ ਵਾਲੀ ਕੋਈ ਚੀਜ਼ ਨਹੀਂ। ਇਹਨਾਂ ਤਿੰਨਾਂ ਹਿੱਸਿਆਂ ਵਿੱਚ ਵੰਡ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦੇਣ ਦੀ ਬਖਸ਼ਿਸ਼ ਕੀਤੀ ਹੈ। ਆਓ ਹੁਣ ਲੜੀਵਾਰ ਜਿਸ ਤਰ੍ਹਾਂ ਮਹਾਰਸੇ ਪਾਤਸ਼ਾਹ ਕਿਰਪਾ ਕਰਦੇ ਨੇ ਸੋ ਆਪਾਂ ਉਹ ਸਰਵਣ ਕਰਕੇ ਆਪਣੇ ਮਨ ਵਿੱਚ ਵਸਾਉਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਰਹਿਮਤ ਕਰੇ, ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਦੋ ਸਲੋਕਾਂ ਅੰਦਰ ਜੋ ਉਪਦੇਸ਼ ਹੈ ਪਹਿਲੋਂ ਸਰਵਣ ਕਰਾਂਗੇ ਔਰ ਪੌੜੀ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਕਿਰਪਾ ਕੀਤੀ ਹੈ ਉਹ ਅੱਗੇ ਸਰਵਣ ਕਰਦੇ ਹਾਂ। ਸੋ ਸਾਰੀ ਸੰਗਤ ਗੁਰੂ ਚਰਨਾਂ ਨਾਲ ਮਨ ਲਾ ਕੇ ਆਪ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ।
ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ। ਕਿਉਂਕਿ ਵਾਰ ਹੈ ਸੋਰਠ ਰਾਗ ਦੀ ਔਰ ਇਸ ਵਾਰ ਦੀ ਰਚਨਾ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਇਹ ਨਿਯਮ ਹੈ ਕਿ ਜਿਸ ਵੀ ਗੁਰੂ ਸਾਹਿਬ ਦੀ ਵਾਰ ਉਚਾਰਨ ਕੀਤੀ ਹੋਈ ਹੈ ਸਾਰੀਆਂ ਪੌੜੀਆਂ ਕਰੀਬਨ ਉਸ ਗੁਰੂ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹੁੰਦੀਆਂ ਹਨ اور سلوک دوسرے گرو صاحبان دے وی نال سرگرو صاحب جی نے ترتیب وار کر کے سو انکت کیتے ہن. یہ دو سلوک صاحب سری گرو امرداس مہاراج جی تیسرے پاتشاہ جی دے ہن. حضور نے کرپا کیتی ہے کہ جڑی گرو دی سیوا ہے وہ پھل دین والی ہے, جنہوں آپاں سفل آنے نا سفل سفل لفظ ہے صحت پھل دے, اور جڑی چیز صحت پھل دے ہووے انہوں آندے سفل. کئی ویرا آپاں کوئی کام کردے ہیں نا آپ دے لاب واسطے تے منوکھ نوں او پرابتی ہو جاندی ہے تے جیو آندا ہے کہ میں اے کارج رمبیا سی میں اے دے وچ سفل ہو گیا ہاں, پاو جس کارن کر کے اس کارج نوں رمبیا سی او دا پھل مل گیا ہے. کسے نے کوئی ڈگری کرنی چاہیے ہے, انہیں پڑھائی رمبی ہے, اس ڈگری دی وہ پراپتی کر گیا ہے وہ پھل مل گیا, وہ آتا میں یہ اپنی سفلتا پراپت کیتی ہے. اور یہ ودوانہ نے ارتھ یہ کیتا ہے کہ صحت پھل سرشت پھل جس سیوا وچوں اور سرشت پھل پراپت ہوئے وہ ہے سیوا ستگرو دی, سچے گرو دی. ستگر کی سیوا سفل ہے اور سچے گرو دی سیوا پھل دین والی ہے. تو ہوں یہ تھوڑی جی جھات پا لیے کہ گرو دی سیوا کیڑی کرنی چاہیے ہے. گرو دی سیوا گردوارا صاحب وچ آ کے کیول جھاڑو مارن دی ہے کہ ہور بھی ہے؟ گرو صاحب دی سیوا اور گردوارا صاحب وچ آ کے تپڑ جھاڑن دی ہے جا ہور بھی ہے؟ اصل جیڑی سیوا ہے نا گرو کے پیارو منوکھ دے آپ دے دماغ دی کاڑ نال چون کیتی ہوئی سیوا, سو انہوں سدگرو دی سیوا نہیں کیا جاندا. اور سدگرو دی سیوا ہے جو گرو دا حکم مننا, جو گرو حکم کرے تو یہ سیوا کرنی ہے, وہ سیوا نو پروان کرے گرو گھر وچ رہ کے. اور گرو کے سکھاں نے سیوا کیتی جتھے مہاراج نے حکم کیتا کسے نو اے سیوا لائی گرو دے حکم وچ رہ کے. جے آکھے کہ میں گرو دے چرن کٹن دی سیوا کری جاواں تے اوہی سیوا ٹھیک ہے, اپنی چون کیتی ہوئی گرو کے پیاریا تیری سیوا نہیں, تیری سیوا ہے گرو دا حکم مننا. بڑا پارا جنگ ہو رہا سی آنندپور صاحب دا, تے سدگرو صاحب جی دے چرنوں وچ بینتی کیتی اور برہم گیانی سو گرو گھر دا انن سیوک بند بند کٹاؤن والا بھائی منی سنگھ جی آکھیا مار سچے پاتشاہ مینوں وی آگیا دیو, میرا جی کردا میں جنگ دے میدان وچ جوج لاواں. سدگرہ نے بھائی صاحب نو ورج دتا, آخیا بھائی صاحب جی بھائی منی سنگھا تیرے تو اسی جنگ دی سیوا نہیں لینی. یہ ہے نا بھائی منی سنگھ جی نے چون کیتی کہ میں جتھے اینے بہادر سور میں اپنی جانا قربان کر رہے نے میں بھی کر جاواں, کیونکہ بھائی صاحب دا پروار ہی پچھوں تو قربانی والا ہے. ਸ਼ਾਇਦ ਇੰਨੀਆਂ ਸ਼ਹੀਦੀਆਂ ਹੋਰ ਕਿਸੇ ਪਰਿਵਾਰ ਵਿੱਚ ਹੋਈਆਂ ਹੋਣ। ਇਸ ਕਰਕੇ ਇਤਿਹਾਸ ਵਿੱਚ ਸਭ ਤੋਂ ਵੱਧ ਭਾਈ ਮਣੀ ਸਿੰਘ ਦੇ ਪਰਿਵਾਰ ਦੀਆਂ ਸ਼ਹੀਦੀਆਂ ਹਨ। ਸਾਰੇ ਪੁੱਤਰ, ਸਾਰੇ ਭਰਾ, ਪਿਤਾ ਦਾਦੇ ਤੋਂ ਲੈ ਕੇ, ਗੁਰੂ ਛੇਵੇਂ ਪਾਤਸ਼ਾਹ ਤੋਂ ਲੈ ਕੇ ਗੁਰੂ ਘਰ ਨਾਲ ਜੁੜੇ ਹੋਏ ਤੇ ਸ਼ਹੀਦੀਆਂ ਪਾਈ ਜਾਂਦੇ ਸਨ। ਉਹ ਸ਼ਹੀਦਾਂ ਦਾ ਖੂਨ ਜਦੋਂ ਅੰਦਰ ਗਰਮ ਹੋਇਆ ਨਾ, ਤੇ ਇਤਿਹਾਸ ਸਾਨੂੰ ਇਸ ਤਰ੍ਹਾਂ ਦੱਸਦਾ ਹੈ ਕਿ ਭਾਈ ਮਣੀ ਸਿੰਘ ਜੀ ਨੇ ਕਮਰ ਕੱਸਾ ਕਰਕੇ ਢਾਲ ਤੇ ਤਲਵਾਰ ਲੈ ਕੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਏ ਕਿ ਮਹਾਰਾਜ ਆਗਿਆ ਦਿਓ, ਮੈਂ ਜੰਗ ਦੇ ਮੈਦਾਨ ਵਿੱਚ ਜੂਝਣਾ ਚਾਹੁੰਦਾ ਹਾਂ। ਸਤਿਗੁਰਾਂ ਨੇ ਆਖਿਆ ਭਾਈ ਮਣੀ ਸਿੰਘਾ ਨਹੀਂ, ਔਰ ਤੈਨੂੰ ਤਲਵਾਰ ਫੜਾ ਕੇ ਜੰਗ ਨਹੀਂ ਕਰਾਉਣੀ। ਮਹਾਰਾਜ ਕੀ ਕਰਾਂ? ਆਖਿਆ ਤੇਰੇ ਤੋਂ ਕਲਮ ਦੀ ਸੇਵਾ ਲੈਣੀ ਹੈ, ਤੇਰੇ ਕੋਲੋਂ ਔਰ ਲਿਖਾਰੀ ਦੀ ਸੇਵਾ ਲੈਣੀ ਹੈ। ਹੈ ਨਾ ਗੁਰੂ ਦਾ ਹੁਕਮ, ਸਿਰ ਝੁੱਕ ਗਿਆ, ਕਮਰ ਕੱਸਾ ਖੋਲ ਦਿੱਤਾ ਔਰ ਤਲਵਾਰ ਕਲਗੀਧਰ ਮਹਾਰਾਜ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਦਾ। ਗੁਰੂ ਦਾ ਹੁਕਮ ਹੈ। ਹੁਣ ਕਈ ਵਾਰਾਂ ਇਹ ਗੱਲ ਯਾਦ ਰੱਖਣੀ ਕਿ ਅਸੀਂ ਬਹੁਤ ਸਾਰੇ ਸੇਵਾ ਕਰਨ ਵਾਲੇ ਜਿਹੜੇ ਗੁਰਮੁਖ ਪਿਆਰੇ ਆ, ਬੜੀ ਚੰਗੀ ਗੱਲ ਹੈ, ਬੜੀ ਸ਼ਰਧਾ ਨਾਲ ਸੇਵਾ ਕਰਦੇ ਨੇ, ਪਰ ਕਈ ਵਾਰ ਉਹ ਕਹਿੰਦਾ ਕਿ ਇਹ ਤਾਂ ਬਾਲਟੀ ਦੀ ਸੇਵਾ ਮੈਂ ਹੀ ਕਰਦਾ ਆ ਰਿਹਾ, ਪਾਣੀ ਦੀ ਬਾਲਟੀ ਮੈਂ ਹੀ ਚੁੱਕਦਾ। ਇਸ ਗੱਲ ਤੋਂ ਲੜਾਈ ਹੋ ਪੈਂਦੀ ਹੈ, ਝਗੜਾ ਹੋ ਪੈਂਦਾ ਹੈ। ਸੋ ਇਸ ਕਰਕੇ ਸੇਵਾ ਉਹ ਹੈ ਸਤਿਗੁਰੂ ਦੀ ਜੋ ਸਤਿਗੁਰਾਂ ਦੇ ਹੁਕਮ ਅਨੁਸਾਰ ਹੋਵੇ। ਸਿਰ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਛੱਡਿਆ ਤੇ ਉਦੋਂ ਭਾਈ ਮਣੀ ਸਿੰਘ ਦੇ ਇਹ ਸੇਵਾ ਲਾਈ ਕਿ ਤੂੰ ਆਪਣੀਆਂ ਮਾਤਾਵਾਂ ਦੇ ਜੋ ਡੋਲੇ ਨੇ, ਪਾਲਕੀਆਂ ਨੇ, ਇਹਨਾਂ ਦੀ ਸੰਭਾਲ ਕਰਨੀ ਹੈ। ਤੇ ਭਾਈ ਸਾਹਿਬ ਨੇ ਹੱਥ ਜੋੜ ਕੇ ਸਿਰ ਨਵਾਇਆ ਸਤਿ ਭਜਨ ਜੀ। ਗੁਰੂ ਚਰਨਾਂ ਵਿੱਚ ਰਹਿ ਕੇ ਭਾਈ ਮਣੀ ਸਿੰਘ ਜੀ ਨੇ ਕਲਮ ਦੀ ਬੜੀ ਵੱਡੀ ਸੇਵਾ ਕੀਤੀ ਹੈ। ਹਜ਼ੂਰ ਨੇ ਹੁਕਮ ਕੀਤਾ ਕਿ ਤੂੰ ਆਪਣੀਆਂ ਮਾਤਾਵਾਂ ਨੂੰ ਦਿੱਲੀ ਲੈ ਕੇ ਭਾਈ ਜਵਾਹਰ ਸਿੰਘ ਦੇ ਘਰ ਜਾਣਾ। ਉਹਨੇ ਉਹ ਸੇਵਾ ਨਿਭਾਈ। ਕੀ ਉਹਨੂੰ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਭਾਈ ਮਣੀ ਸਿੰਘ ਜੀ ਨੇ ਔਰ ਜੰਗ ਨਹੀਂ ਕੀਤਾ, ਉਹਨਾਂ ਨੇ ਹੋਰ ਸੇਵਾ ਨਹੀਂ ਕੀਤੀ, ਉਹਨਾਂ ਲੰਗਰ ਦੇ ਭਾਂਡੇ ਨਹੀਂ ਮਾਂਜੇ, ਉਹਨਾਂ ਨੇ ਤੱਪੜ ਨਹੀਂ ਝਾੜੇ, ਉਹਨਾਂ ਨੇ ਝਾੜੂ ਨਹੀਂ ਮਾਰਿਆ, ਉਹਨਾਂ ਗੁਰੂ ਦਾ ਹੁਕਮ ਮੰਨਿਆ ਔਰ ਬਹੁਤ ਸਾਰੀ ਮਾਰਸ ਚ ਪਾਤਸ਼ਾਹ ਜੀ ਨੇ ਲਿਖਣ ਦੀ ਸੇਵਾ ਉਹਨਾਂ ਤੋਂ ਆਨੰਦਪੁਰ ਸਾਹਿਬ ਵਿੱਚ ਵੀ ਲਈ। ਉਹ ਸਾਰੇ ਸਿੰਘਾਂ ਨੂੰ ਗੁਰਬਾਣੀ ਦੇ ਗੁਟਕੇ ਲਿਖ ਲਿਖ ਕੇ ਦਿਆ ਕਰਦੇ ਔਰ ਵਿਦਿਆਰਥੀਆਂ ਨੂੰ ਪੜ੍ਹਾਇਆ ਵੀ ਕਰਦੇ। ਇਹ ਉਹਨਾਂ ਦੀ ਸੇਵਾ ਸੀ। ਤੇ ਮੁੜ ਕੇ ਜਦੋਂ ਦਮਦਮਾ ਸਾਹਿਬ ਗਏ ਨੇ, ਸਾਬੋ ਕੀ ਤਲਵੰਡੀ, ਗੁਰੂ ਕੀ ਕਾਂਸ਼ੀ, ਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਆਪਣੇ ਕੰਠ ਤੋਂ ਉਚਾਰਨ ਕੀਤਾ ਹੈ ਤੇ ਉਦੋਂ ਭਾਈ ਮਣੀ ਸਿੰਘ ਦੀ ਸੇਵਾ ਲਾਈ ਕਿ ਤੂੰ ਲਿਖਣਾ ਹੈ। ਇਹ ਸੇਵਾ ਆਨੰਦਪੁਰ ਸਾਹਿਬ ਤੋਂ ਲੱਗ ਚੁੱਕੀ ਸੀ ਕਿ ਤੇਰੇ ਤੋਂ ਕਲਮ ਦੀ ਸੇਵਾ ਲੈਣੀ ਹੈ। ਤੇ ਭਾਈ ਮਣੀ ਸਿੰਘ ਜੀ 9 ਮਹੀਨੇ ਤੇ 9 ਦਿਨ ਇਸ ਪਵਿੱਤਰ ਗੁਰਬਾਣੀ ਨੂੰ ਲਿਖਣ ਦੀ ਸੇਵਾ ਨਿਭਾਉਂਦੇ ਰਹੇ। ਸੋ ਉਹਦਾ ਫਲ ਇਹ ਹੋਇਆ ਕਿ ਜਦੋਂ ਭਾਈ ਸਾਹਿਬ ਦਾ ਬੰਦ ਕੱਟਣ ਲੱਗਿਆ ਨਾ, ਤੇ ਉਦੋਂ ਸੀ ਨਹੀਂ ਉਚਾਰੀ, ਸਗੋਂ ਇਹ ਕਿਹਾ ਜੀ ਉਹਨੇ ਗੁੱਟ ਤੇ ਟੱਪ ਲਾਇਆ ਤੇ ਉਹਨੂੰ ਆਖਿਆ ਮੈਂ ਆਪਣੇ ਮਾਲਕ ਦਾ ਹੁਕਮ ਮੰਨ ਰਿਹਾ ਤੇ ਤੂੰ ਕਿਉਂ ਨੀ ਮੰਨਦਾ? ਬੇਸਮਝਾ, ਮਾਲਕ ਦਾ ਹੁਕਮ ਮੰਨਿਆ ਹੀ ਔਰ ਕੰਮ ਦਾ ਫਲ ਮਿਲਦਾ ਹੈ। ਮੈਂ ਆਪਣੇ ਗੁਰੂ ਦਾ ਹੁਕਮ ਮੰਨ ਰਿਹਾ, ਮੇਰੇ ਗੁਰੂ ਦਾ ਹੁਕਮ ਇਹੋ ਹੀ ਹੋਇਆ ਹੈ। ਇਹ ਵੀ ਗੁਰੂ ਦਾ ਹੀ ਹੁਕਮ ਹੈ ਕਿ ਭਾਈ ਮਨੀ ਸਿੰਘਾ ਤੇਰਾ ਬੰਦ ਬੰਦ ਕੱਟਿਆ ਜਾਣਾ ਹੈ ਤੇ ਤੂੰ ਮੇਰੇ ਪੋਟਿਆਂ ਤੋਂ ਸ਼ੁਰੂ ਕਰ ਜਿੱਥੇ ਜੋੜ ਬਣਦੇ ਆ। ਇਹ ਹੈ ਗੁਰੂ ਦਾ ਹੁਕਮ ਮੰਨਣਾ ਔਰ ਗੁਰੂ ਦਾ ਹੁਕਮ ਮੰਨ ਕੇ ਸੇਵਾ ਕਰਨੀ। ਮਹਾਰਸ਼ੀ ਪਾਤਸ਼ਾਹ ਜੀ ਉਸ ਸਮੇਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਜੋ ਸਾਡਾ ਦਸ ਹੀ ਗੁਰੂ ਸਾਹਿਬਾਨਾਂ ਦਾ ਇਤਿਹਾਸ ਹੈ ਉਹਦੇ ਵਿੱਚ ਤੁਸੀਂ ਪੜ੍ਹ ਕੇ ਵੇਖੋ ਤੇ ਤਾਂ ਸਮਝ ਪੈਂਦੀ ਹੈ। ਗੁਰੂ ਸਾਹਿਬ ਜੀ ਨੇ ਸਮੇਂ ਸਮੇਂ ਸਿਰ ਹਰ ਸਿੱਖ ਨੂੰ ਸੇਵਾ ਦਾ ਸੋ ਮੌਕਾ ਦੇ ਕੇ ਹੁਕਮ ਕਰਕੇ ਸੇਵਾ ਲਾਈ ਸੀ। ਕਦੇ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਪ੍ਰਚਾਰਕ ਵੀ ਸਥਾਪਨ ਕੀਤੇ ਜਿਨ੍ਹਾਂ ਨੂੰ ਆਪਾਂ 22 ਮੰਜੀਆਂ ਕਹਿੰਦੇ ਹਾਂ ਤੇ ਉਹਨਾਂ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਸੇਵਾ ਲਾਈ ਸੀ ਕਿ ਤੁਸੀਂ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਕੀ ਉਹ ਸੇਵਾ ਕਿਤੇ ਥੋੜ੍ਹੀ ਹੈ? ਅੱਜ ਵੀ ਉਹਨਾਂ ਦੀਆਂ ਸੰਪਰਦਾਵਾਂ ਬਹੁਤ ਸਾਰੇ ਬਾਹਰ ਦੇ ਪ੍ਰਾਂਤਾਂ ਵਿੱਚ ਚੱਲ ਰਹੀਆਂ ਨੇ ਜਿੱਥੇ ਜਿੱਥੇ ਉਹ ਸੇਵਾ ਕਰਦੇ ਰਹੇ। ਬੜੀ ਭਾਰੀ ਸੇਵਾ ਕੀਤੀ, ਸਿੱਖੀ ਦਾ ਪ੍ਰਚਾਰ ਕੀਤਾ ਤੇ ਮੇਰੇ ਸਤਿਗੁਰੂ ਸਾਹਿਬ ਜੀ ਆਉਂਦੇ ਨੇ ਕਿ ਸਤਿਗੁਰੂ ਦੀ ਸੇਵਾ ਜਿਹੜੀ ਹੈ ਨਾ ਕੀਤੀ ਹੋਈ ਸਤਿਗੁਰਾਂ ਦੇ ਹੁਕਮ ਅਨੁਸਾਰ ਉਹ ਸਫਲ ਹੈ। ਜੇ ਗੁਰੂਆਂ ਦਾ ਹੈ ਤੇ ਪਿਰਥੀ ਚੰਦਾ ਜਾਂ ਤੇਰਾ ਤਾਇਆ ਆਇਆ ਸਹਾਰੀ ਮੱਲ ਉਹਦੇ ਘਰ ਵਿਆਹ ਸ਼ਾਦੀ ਦਾ ਕੰਮ ਹੈ ਸਾਥ ਦਿਓ ਤੇ ਪਿਰਥੀ ਚੰਦ ਆਕੜ ਜਾਂਦਾ ਹੈ ਤੇ ਪਿਤਾ ਗੁਰੂ ਨੂੰ ਕੀ ਆਂਦਾ ਹੈ ਕਿ ਮਹਾਰਾਜ ਤੁਹਾਨੂੰ ਤੇ ਪਤਾ ਨਹੀਂ ਕੈਸੀ ਗੱਲ ਹੈ ਕਿ ਮਹਾਰਾਜ ਤੁਹਾਨੂੰ ਤੇ ਪਤਾ ਨਹੀਂ ਬਾਹਰੋਂ ਜਿਹੜੇ ਜਿੰਨੇ ਵੀ ਮਸੰਦ ਆਦਿਕ ਆਉਂਦੇ ਨੇ ਗੁਰੂ ਦੀਆਂ ਸੰਗਤਾਂ ਆਉਂਦੀਆਂ ਨੇ ਉਹ ਮਾਇਆ ਆਦਿਕ ਲਿਆਉਂਦੇ ਉਹਦੀ ਸੰਭਾਲ ਮੈਂ ਕਰਦਾ ਤੁਹਾਨੂੰ ਤੇ ਕੋਈ ਪਤਾ ਨਹੀਂ ਤੁਸੀਂ ਬੈਠੇ ਹੁੰਦੇ ਹੋ। ਕਿੱਡੀ ਬੇਸਮਝੀ ਦੀ ਗੱਲ ਹੈ। ਔਰ ਜੇ ਦੂਜੇ ਨੂੰ ਆਖਿਆ ਉਹ ਆਂਦਾ ਜੀ ਮੇਰਾ ਸੰਸਾਰ ਨਾਲ ਕੋਈ ਵਾਸਤਾ ਹੀ ਨਹੀਂ, ਗੁਰੂ ਦੀ ਸੇਵਾ ਤੋਂ ਵਾਂਝੇ ਰਹਿ ਗਏ ਨਾ। ਜੇ ਸਭ ਤੋਂ ਛੋਟੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਸ਼ਾਰਾ ਕੀਤਾ ਤੇ ਹੱਥ ਜੋੜ ਗਏ, ਪਿਤਾ ਦੀ ਸੇਵਾ ਵਿੱਚ ਹਾਜ਼ਰ ਹੋ ਗਏ ਕਿ ਜੋ ਆਪ ਜੀ ਦਾ ਹੁਕਮ ਆ ਤੇ ਉਸ ਹੁਕਮ ਨੂੰ ਐਨ ਦ੍ਰਿੜ ਨਿਸ਼ਚੇ ਦੇ ਨਾਲ ਨਿਭਾਇਆ ਤਨੋ ਮਨੋ ਹੋ ਕੇ ਤੇ ਫਿਰ ਉਹ ਸੇਵਾ ਦਾ ਸਤਿਗੁਰੂ ਦੀ ਜਿਹੜੀ ਸੇਵਾ ਸੀ ਉਹ ਫਿਰ ਸਹਿਤ ਫਲਦੇ ਹੋ ਗਈ ਨਾ। ਸੋ ਅੱਜ ਅਸੀਂ ਉਸ ਗੁਰੂ ਨੂੰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਨਾਂ ਲਵਾਂਗੇ ਨਾ ਤੇ ਤਿੰਨ ਗੱਲਾਂ ਨਾਲ ਜ਼ਰੂਰ ਆਪਾਂ ਨੂੰ ਸਾਹਮਣੇ ਆ ਜਾਂਦੀਆਂ ਤੇ ਬੋਲਣੀਆਂ ਪੈਂਦੀਆਂ। ਤਿੰਨਾਂ ਗੱਲਾਂ ਦਾ ਸਤਿਗੁਰਾਂ ਦੇ ਨਾਲ ਬੜਾ ਨਿੱਘਾ ਸੰਬੰਧ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ। ਔਰ ਪਹਿਲਾ ਇਹ ਕਿ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਕਹਾਂਗੇ ਨਾ ਬਾਣੀ ਕੇ ਬੋਇਥ ਔਰ ਸ਼ਾਂਤੀ ਦੇ ਪੁੰਜ, ਤੀਸਰਾ ਸ਼ਹੀਦਾਂ ਦੇ ਸਿਰ ਤਾਜ, ਇਹ ਤਿੰਨ ਗੱਲਾਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਦੋਂ ਵੀ ਨਾਂ ਲਈਏ ਨਾ ਉਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੇ ਹੈ। ਸ਼ਾਂਤੀ ਦੇ ਪੁੰਜ, ਪੁੰਜ ਲਫ਼ਜ਼ ਜਿਹੜਾ ਨਾ ਇਹ ਬਹੁਤ ਸਾਰੀ ਉਸ ਚੀਜ਼ ਨੂੰ ਆਉਂਦੇ ਨੇ ਕਿ ਜਿਹਦੀ ਕੋਈ ਗਿਣਤੀ ਮਿਣਤੀ ਨਾ ਹੋਵੇ। ਕਈ ਵਾਰ ਕਈਆਂ ਮਹਾਂਪੁਰਸ਼ਾਂ ਦੇ ਨਾਂ ਦੇ ਨਾਲ ਅੱਗੇ ਲਿਖਿਆ ਹੁੰਦਾ ਕਿ ਫਲਾਣਾ ਮਹਾਂਪੁਰਸ਼ ਸੇਵਾ ਦਾ ਪੁੰਜ, ਔਰ ਜਿਹੜਾ ਪੁੰਜ ਲਫ਼ਜ਼ ਹੈ ਉਹ ਆਪਾਂ ਉਸ ਚੀਜ਼ ਤੇ ਵਰਤਦੇ ਹਾਂ जिदी गिनती मिनती ना हो सिद्धार्थ बहुता ढेर और गिनती मिनती तो परा हो मारस के पातशाह भी शांति दे पुंज कोई मनुख होर चीजा का पुंज तो हो सकता है पर शांति दे पुंज होना बड़ा मुश्किल है। अरे शांति है शांति ने हद कर दिती कि तत्ती लोह उत्ते बैठ के भी शांत ने तत्ती रेता शरीर उत्ते सीस विच पै रही है तामी शांति है अग विच शांति और तत्ती देग विच उबालिया जा रहा है तो शांत ने ते बहुत सारी शांति रखने वाले मियां मीर वर्गे कुरला उठे कि मेरे तो हुण चलिया नहीं जांदा मैनू आग्या दिओ और मैं इस तुरक राज दा नाश कर दिया ते मेरा गुरु शांत है आंदे काम नहीं करना ते ओ की आंदे ना को हमारा दुश्मन रहा ना हम किसके बैर आई साडा दुश्मन ही कोनी साडा किसे नाल वैर ही कोनी ते इस करके और शांति विच आ उस फकीर नू कह रहे तू फकीर है दरवेश है उस परमात्मा नू तू मनन वाला भगत है ते तू अग बगोला हो गया ठंड च रहो शांति विच रहो चार चफेरे अग ही अग है। और प्रिंसीपल सतबीर सिंह जी ने जो गुरु अर्जन देव महाराज जी का जीवन लिखदिया होया ना उन्हें बड़ा सोहने लफज वरते ने वो कदे कदे साडे विद्वान वरतदे आ वो आंदा कि वेखो कमाल यह है धन साहब श्री गुरु अर्जन देव महाराज जी आंदे लफ जिहड़े आ ना ये प्रिंसीपल सतबीर सिंह जी दे मैं तुहाडी सेवा विच पेश कर रहा जो गुरु साहिबां दे सत्कार विच उस प्रिंसीपल साहिब ने कहे उन्हां पुस्तक लिखी आ गुर अर्जन प्रतख हर इस पंक्ति दे आधार ते कि किवें प्रतख हरी स्वरूप हन वो कहिंदे आ के कमाल यह है कि लोह तप रही है अग दे नाल लोह भी गर्म है तपी है रेत भी गर्म है तपी हुई है देग दा पानी भी उबल रहा है सड़ बल रहा है तपया होया है ते चंदू ते अगे सड़िया पिया सी उते बिना ही अग तो ओं ही सड़िया बलिया पिया सी सन कपड़ियों नू अग लगी हुई सी वो तो तपदा ही सी और जहां गीर भी गर्म है तो आंदे आ सारा वातावरण ही गर्म आ तो उथे साई मियां मीर भी गर्म आ वो भी गर्मी ना कुरला उठिया है कि ए मेरे तो दुख मैं झल्या नहीं जांदा ते आंदा फिर शांत कौन है ठंडा कौन है वो ठंडे ने मेरे गुरु अर्जन देव महाराज जी पातशाह वो शांत हैं ताई आपां नूं आंदे ने शांति दे पुंज तुसीं जिन्ना भी पुराना इतिहास है ना पिछो तो लैके चलिया आ रहा और पीरां पकंबरां दा वो बेचारे शांत नहीं रह सके आंदे कि इब्राहिम नूं जदों कोले रख के आख्या ना कोले भख दे ते उन्हूं आख्या इहदे उपर दी तुर ते इब्राहिम जिहड़ा सी कंब गया सी डर उठिया सी ते उह खुदा दे कोल बेनतियां करन लग पिया सी कि या खुदा ਇਹ ਅੱਗ ਦੇ ਕੋਲਿਆਂ ਉੱਤੇ ਮੈਨੂੰ ਤੁਰਨਾ ਬੜਾ ਮੁਸ਼ਕਲ ਹੈ। ਇਹ ਪਹਿਲਾ ਪੈਗੰਬਰ ਇਸਲਾਮ ਧਰਮ ਦਾ ਇਬਰਾਹੀਮ, ਜਿਹੜਾ ਮੱਕਾ ਹੈ ਨਾ, ਇਬਰਾਹੀਮ ਦੇ ਪਿਓ ਦਾ ਕੋਠਾ ਹੈ। ਜਿਹੜਾ ਮੱਕਾ ਸ਼ਹਿਰ ਹੈ ਤੇ ਉਹਦੇ ਵਿੱਚ ਕਾਬਾ ਹੈ, ਔਰ ਉਹਦੀ ਚੜਾਈ ਜਿਹੜੀ ਹੈ ਨਾ ਉਹ 16 ਫੁੱਟ ਤੇ ਲੰਬਾਈ ਉਹਦੀ 20 ਫੁੱਟ। ਪੁਰਾਣਾ ਕਮਰਾ ਕੱਚਾ ਕੋਠਾ ਹੁੰਦਾ ਸੀ, ਉਹਨੂੰ ਕੋਠਾ ਆਉਂਦੇ ਸੀ। ਇਹਦੇ ਪਿਓ ਦਾ ਕੋਠਾ ਹੈ ਉਹ ਜਿਹਨੂੰ ਕਾਬਾ ਆਉਂਦੇ ਆ। ਤੇ ਉਹ ਇਬਰਾਹੀਮ ਇਸਲਾਮ ਧਰਮ ਦਾ ਪਹਿਲਾ ਪੈਗੰਬਰ ਹੈ, ਔਰ ਉਹ ਤੋਂ ਬੜਾ ਸਦੀਆਂ ਬਾਅਦ ਹਜ਼ਰਤ ਮੁਹੰਮਦ ਹੁੰਦਾ ਹੈ। ਤੇ ਉਸ ਇਬਰਾਹੀਮ ਨੂੰ ਵੀ, ਕਿਉਂਕਿ ਜਿੰਨੇ ਵੀ ਪੀਰ ਪੈਗੰਬਰ ਅਵਤਾਰ ਹੋਏ ਨਾ, ਉਹਨਾਂ ਦੇ ਦੁਸ਼ਮਣ ਨਾਲ ਹੀ ਪੈਦਾ ਹੁੰਦੇ ਰਹੇ, ਉਹਨੂੰ ਵੀ ਵਿਰੋਧੀਆਂ ਨੇ ਪਕੜ ਲਿਆ ਸੀ। ਆਖਿਆ ਸੀ ਇਹਨਾਂ ਤਪਦਿਆਂ ਭਖਦਿਆਂ ਅੰਗਿਆਰਾਂ ਉੱਤੇ ਤੁਰ, ਤੇ ਉਹ ਕੰਬ ਗਿਆ, ਆਂਦਾ ਯਾ ਖੁਦਾ, ਇਹਨਾਂ ਅਗਿਆਰਾਂ ਉੱਤੇ ਬਲਦਿਆਂ ਅੰਗਿਆਰਾਂ ਉੱਤੇ ਮੇਰੇ ਤੋਂ ਨਹੀਂ ਤੁਰਿਆ ਜਾਣਾ, ਇਹ ਫੁੱਲ ਬਣ ਜਾਣ। ਉਹ ਇਸਲਾਮ ਧਰਮ ਦੇ ਕਹਿਣ ਮੁਤਾਬਕ ਉਹ ਗੁਲਾਬ ਦੇ ਫੁੱਲ ਬਣ ਗਏ। ਮੇਰੇ ਗੁਰੂ ਨੇ ਨਹੀਂ ਆਖਿਆ ਕਿ ਮਹਾਰਾਜ ਇਹ ਅਕਾਲ ਪੁਰਖ ਲੋ ਠੰਡੀ ਕਰ ਦੇ, ਉਹ ਆਂਦੇ ਤੇਰਾ ਭਾਣਾ ਮਿੱਠਾ ਲੱਗ ਗਏ। ਅਜੇ ਹੁਣੇ ਮਹਾਂਪੁਰਸ਼ਾਂ ਦੀ ਗੱਲ ਸੋ ਹੋਈ ਹੈ, ਉਹ ਕੁਦਰਤੀ ਨਾਲ ਗੱਲ ਬਣ ਗਈ, ਔਰ ਮੇਰੇ ਜੋ ਸੱਜੇ ਪਾਸੇ ਬੈਠੇ ਹੋਏ ਗਿਆਨੀ ਹੀਰਾ ਸਿੰਘ ਜੀ, ਇਹ ਨਾ ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਹੋਰਾਂ ਦੇ ਕੋਲ ਸੇਵਾ ਕਰਦੇ, ਉਹਨਾਂ ਸਰੀਰ ਬੜਾ ਢਿੱਲਾ ਹੋ ਗਿਆ। ਦੇਖੋ ਨਾ ਗੁਰੂ ਕੇ ਸਿੱਖਾਂ ਦਾ ਤੇ ਗੁਰੂ ਦਾ ਆਸ਼ਾ ਕੈਸਾ ਹੈ, ਮੈਂ ਇਹ ਗੱਲ ਕਰਨ ਲੱਗਾ ਹਾਂ। ਤੇ ਸਰੀਰ ਬਹੁਤਾ ਨਡਾਲ ਹੋ ਗਿਆ, ਤੇ ਸਿੰਘਾਂ ਨੇ ਆਪਾਂ ਇਹ ਕੰਮ ਕਰਦੇ ਹਾਂ ਕਿ ਸਾਡਾ ਕੋਈ ਐਸਾ ਜੀਵ ਘਰ ਵਿੱਚ ਜਾਂ ਆਪ ਹੀ ਢਿੱਲੇ ਮੱਠੇ ਹੋ ਜਾਈਏ, ਤੇ ਅਸੀਂ ਕਈ ਵਾਰਾਂ ਅਖੰਡ ਪਾਠ ਸਾਹਿਬ ਆਰੰਭ ਕਰਦੇ, ਮਹਾਰਾਜ ਤੰਦਰੁਸਤੀ ਬਖਸ਼। ਸਿੰਘਾਂ ਨੇ ਸੰਤਾਂ ਦੀ ਆਗਿਆ ਤੋਂ ਬਿਨਾਂ, ਉਹਨਾਂ ਦੇ ਪੁੱਛਿਆਂ ਤੋਂ ਬਿਨਾਂ ਉਹਨਾਂ ਦੀ ਤੰਦਰੁਸਤੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਤਾ। ਤੇ ਗੱਲ ਇਹ ਹੋਈ, ਉਹਨਾਂ ਤੋਂ ਉੱਠਿਆ ਨਹੀਂ ਸੀ ਜਾਂਦਾ, ਤੁਰਿਆ ਨਹੀਂ ਸੀ ਜਾਂਦਾ, ਸਰੀਰ ਬਹੁਤ ਕਮਜ਼ੋਰ ਸੀ। ਸੋ ਇਹ ਭਾਈ ਸਾਹਿਬ ਜੀ ਗਿਆਨੀ ਜੀ, ਉਹਨਾਂ ਦੀ ਸੇਵਾ ਬਾਈ ਸਨ, ਉਦੋਂ ਬਚਪਨ ਸੀ, ਛੋਟੀ ਉਮਰ ਸੀ, ਔਰ ਭਚੰਗੀ ਸਿੰਘ ਦੇ ਰੂਪ ਵਿੱਚ ਸੀ, ਤੇ ਉਹਨਾਂ ਦੇ ਉਹਨਾਂ ਨੂੰ ਆਪਣੇ ਹੱਥ ਦਾ ਆਸਰਾ ਦੇ ਕੇ ਤੋਰਦੇ ਸੀ। ਔਰ ਐਸੇ ਸਮੇਂ ਉੱਤੇ ਐਸੀ ਸੇਵਾ ਵਿਭਾਗਾਂ ਵਾਲੀ ਮਿਲਦੀ ਹੈ ਮਹਾਂਪੁਰਸ਼ਾਂ ਦੀ। ਤੇ ਗੁਰੂ ਕੇ ਪਿਆਰੇ ਜਦੋਂ ਭੋਗ ਪੈਣਾ ਸੀ ਤੇ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਔਰ ਤੁਹਾਡੀ ਤੰਦਰੁਸਤੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਬ੍ਰਹਮ ਕੀਤਾ ਦਾ ਭੋਗ ਪੈਣਾ ਤੇ ਆਪ ਸ਼ਾਮਲ ਹੋ। ਸੰਤ ਚਲੇ ਤੇ ਗਏ, ਉੱਠ ਕੇ ਚਲੇ ਗਏ, ਮਹਾਰਾਜ ਕਿਰਪਾ ਕੀਤੀ, ਉੱਥੇ ਜਾ ਕੇ 15 ਮਿੰਟ ਕਥਾ ਵੀ ਕੀਤੀ, ਔਰ ਉਹਨਾਂ 15 ਮਿੰਟਾਂ ਵਿੱਚ ਸਿੰਘਾਂ ਨੂੰ ਸਮਝਾਇਆ ਵੀ ਕਿ ਸਿੰਘੋ ਸਭ ਕੁਝ ਗੁਰੂ ਕੇ ਭਾਣੇ ਵਿੱਚ ਹੈ, ਇਸ ਕਰਕੇ ਚੰਗਾ ਚਲੋ ਅਖੰਡ ਪਾਠ ਸਾਹਿਬ ਕਰਾਇਆ, ਪਰ ਜੇ ਗੁਰੂ ਕਾ ਭਾਣਾ ਇਹ ਨਾ ਹੁੰਦਾ, ਸਰੀਰ ਠੀਕ ਨਾ ਹੋਣਾ ਹੁੰਦਾ ਤੇ ਅਖੰਡ ਪਾਠ ਸਾਹਿਬ ਤੇ ਹੋਇਆ, ਜੇ ਭਲਾ ਸਾਡਾ ਸਰੀਰ ਨਾ ਠੀਕ ਹੁੰਦਾ ਤੇ ਫਿਰ ਕੀ ਤੁਹਾਡੀ ਸਰਧਾ ਟੁੱਟ ਜਾਂਦੀ। ਇਸ ਕਰਕੇ ਗੁਰੂ ਦੇ ਭਾਣੇ ਵਿੱਚ ਰਹਿਣਾ ਚਾਹੀਦਾ, ਤੇ ਜੋ ਕੁਛ ਵੀ ਹੋ ਰਿਹਾ ਭਾਣੇ ਵਿੱਚ ਹੋ ਰਿਹਾ, ਕਿੱਡੀ ਕਮਾਲ ਦੀ ਗੱਲ ਹੈ। ਅਸੀਂ ਤੇ ਥੋੜੀ ਜਿਹੀ ਤਕਲੀਫ ਤੋਂ ਵੀ ਅਰਦਾਸਾਂ ਕਰਦੇ ਹਾਂ, ਨਹੀਂ ਪੂਰੀਆਂ ਹੁੰਦੀਆਂ ਤੇ ਫਿਰ ਗੁਰੂ ਨੂੰ ਲਾਮਾ ਵੀ ਮਾਰਦੇ ਹਾਂ। ਬੜੇ ਅਖੰਡ ਪਾਠ ਕਰਾਏ ਪਰ ਸਾਡੀ ਇੱਛਾ ਪੂਰੀ ਨਹੀਂ ਹੋਈ, ਕਈ ਵਾਰਾਂ ਐਸਾ ਲਫਜ ਹੋ ਜਾਂਦਾ ਹੈ, ਅਸੀਂ ਕਲਯੁਗੀ ਜੀਵ ਜੀ ਹੋਏ ਔਰ ਸਾਡੇ ਤੋਂ ਇਹ ਗਲਤੀਆਂ ਹੋ ਜਾਂਦੀਆਂ। ਮਹਾਂਪੁਰਸ਼ ਹੁੰਦੇ ਨੇ ਬ੍ਰਹਮ ਦ੍ਰਿਸ਼ਟੀ ਵਾਲੇ, ਇਸ ਕਰਕੇ ਉਹਨਾਂ ਵਰਜਿਆ ਵੀ ਐਸਾ ਕੰਮ ਕਦੇ ਨਹੀਂ ਕਰਨਾ, ਔਰ ਜੋ ਕੁਛ ਹੋ ਰਿਹਾ ਭਾਣੇ ਵਿੱਚ ਹੋ ਰਿਹਾ, ਜਿਹਨੇ ਬਿਮਾਰ ਕੀਤਾ ਹੈ ਤੰਦਰੁਸਤੀ ਵੀ ਉਹ ਦਏਗਾ, ਠੀਕ ਉਹਦੇ ਚਰਨਾਂ 'ਚ ਬੇਨਤੀ ਕਰਨੀ ਚਾਹੀਦੀ ਆ, ਪਰ ਏਡਾ ਸਟੈਂਡ ਨਹੀਂ ਲੈਣਾ ਚਾਹੀਦਾ ਕਿ اخنڈ پاٹھ صاحب آرمبھ کر کے آپ ٹھیک ہو جان. اور ایک پاسے ابراہیم دا کہ اللہ تعالی اے بل دے انگیار ٹھنڈے ہو جان مدل پانا نہیں منیا اے فل بن جان تے میں اتنے تاں تر سکتا نہیں تے نہیں تر سکتا بڑی کمزوری دی گل ہے تے وہ جڑے ہیں نا دوسرے اسلام دھرم والے وہ کئی بار اس گل کا سارے اتنے کنتو پرنتو کرتے ہیں آم کر کے سارے ودوانا انہوں کی کئی طرح چرچا بھی ہوں ہے وہ آتے ویکو جی سڈے پیغمبر نو سو اگ اتنے ترن واسطے کیا تے سڈے پیغمبر نے اکے بار آخیا کہ انگیار فل بن جان تے وہ گلاب دے فل بن گئے ساڈا پیغمبر اودی تر پیا آدھے کہ تہاڈے گرو نو تتی لو اتنے بٹھایا انہیں کیوں نہیں آخیا ٹھنڈی ہو جائے یہ بھاو ہے کہ ساڈا پیغمبر کراماتی زیادہ ہے تہاڈا گرو کراماتی نہیں یہ انہوں دا سوال بنیا ہویا ہے تے ساڈے ودوان جڑے نا وہ اس ڈنگ نال سو انہوں نے جواب دے دیا کہ جدوں سکول وچ دو ودیارتھی پڑھتے ہون نا تے ایک ودیارتھی جڑا ہے وہ پورا ہوشیار ہوئے دوسرا پڑھن تو کمزور ہوئے تے جدوں پیپر ہوندے ہون نا تے وچ وہ ماسٹر پھردا ہوندا ہے تو جڑا کمزور ودیارتھی ہے نا وہ بلے وہ خیال زیادہ ہوتا ہے کہ یہ کتنے پیپر چوں فیل نہ ہو جائے وہ پچھوں تریا آن سہجنا ٹھڈ مارتا تو ویخ ہوئے دھیان اگے کر کے پڑھ لکھ وہ بھاو ہوں کہ تیرے تو اگلا ودیارتھی ہوشیار آ تینوں کھ نہیں آتا دھیان اگے رکھ کے وہ پیپر تو نقل مار لا وہ آدھے کہ تا پیغمبر کمزور سی تو کمزوری کھچ گیا اس اللہ تعالی نے یہ آخیا کہ جے کتے یہ انگیار ٹھنڈے نہ کیتے نا تے یہ گیا تے گرو ارجن دے مرس چ پاتشاہ جی ہوشیار ودیارتھیاں چوں سن انہاں دی لو ٹھنڈی کرن دی لوڑ نہیں پئی وہ پرماتما نوں پتا سی کہ انہاں نے پاس ہو جانا ہے تے ہو گئے اور 100% نمبر لے کے اس کر کے لو ٹھنڈی کرن دی لوڑ ہی نہیں پئی میرا گرو تہندا تیرا کیا میٹھا لگ گئے ہر نام پدارتھ نانک مانگے مہاراج تیرا پہاڑ مینوں بڑا چنگا لگتا ہے تو بڑا میٹھا ہے یہ بڑا رس ہے اس کر کے سو گرو کے پیارے ہو پرمیشر دا پہاڑا مننا ہی پرمیشر دی سیوا ہے گرو دا حکم مننا ہی گرو دی سیوا ہے جو سدگرو دا حکم من کے وہ حکم انسار جو سیوا کرتا ہے
وہ شریشت فرد پراپت ہوتا ہے
جے کو کرے چتلا
پر اتنے لوڑ پینی ہے اپنا من لا کے سیوا کرنی جو حکم کیتا گرو نے اس حکم نو من کر کے تن کر کے کرم کر کے مننا ہے اس کر کے تن من تے شریر کر کے تے بچن کر کے سو اس حکم نو من کے چت لا کے من لا کے سیوا کرنی ہے پر جے کوئی کرے گا تاں وہ سہت پھل دے سیوا ہوئے گی شریشت پھل ملے گا بھاو کے وہ مکتی نو پراپت ہوئے گا
مر چندیا فل پاونا
پھر وہ جو بھی چاہتا ہے نا من دے اندر چندیا ہوں اچھت جو بھی من دے اندر اچھا کرتا ہے نا منک وہ پھل انہوں پراپت ہو جاتا ہے جو پواڑے کی جڑ ہے نا ساری وہ ہے ہوم ہنکار اور سدگرو دا حکم منن والے دے اندروں گرو کرپا کر کے ہومے دور کرتا ہے وہ دے اندر جب ہومے چلی گئی نا تے پھر پیارے ہو انہوں کی فل پراپت ہوئے گا ਅੱਗੇ ਮਾਨ ਸੱਚੇ ਪਾਤਸ਼ਾਹ ਇਸ ਦਾ ਨਿਸਤਾਰਾ ਵੀ ਇਹਦਾ ਨਖੇੜ ਵੀ ਕਰਦੇ ਹਨ ਜੀ।
ਬੰਧਨ ਤੋੜਾ ਹੈ ਮੁਗਤ ਹੋ,
ਇਹ ਬੰਧਨ ਜਿਹੜੇ ਹਨ ਜਿਹਨਾਂ ਬੰਧਨਾਂ ਦੇ ਵਿੱਚ ਬੱਝਾ ਹੋਇਆ ਹੈ ਮਨੁੱਖ, ਉਹ ਬੰਧਨ ਕੀ ਹੈ? ਅਸਲੀ ਬੰਧਨ ਹੈ ਆਉਣ ਜਾਣ ਦਾ ਸੰਸਾਰ ਵਿੱਚ ਚੱਕਰ, ਜੰਮਣਾ ਤੇ ਮਰਨਾ ਇਹੋ ਸਭ ਤੋਂ ਵੱਡੇ ਬੰਧਨ ਹਨ। ਇਸ ਕਰਕੇ ਉਹ ਪਰਮਾਤਮਾ ਕਿਰਪਾ ਕਰਦਾ ਹੈ, ਗੁਰੂ ਕਿਰਪਾ ਕਰਦਾ ਹੈ, ਉਹਦੇ ਬੰਧਨ ਤੋੜ ਦਿੰਦਾ ਹੈ, ਉਹਦੇ ਸੰਸਾਰਕ ਬੰਧਨ, ਜੰਮਣ ਮਰਨ ਦੇ ਬੰਧਨ ਔਰ ਜਮਾਂ ਦੇ ਬੰਧਨ ਉਹਦੇ ਸਤਿਗੁਰੂ ਤੋੜ ਦਿੰਦਾ ਹੈ, ਤੇ ਉਹਨੂੰ ਫਿਰ ਪ੍ਰਾਪਤ ਕੀ ਹੁੰਦਾ ਹੈ? ਮੁਕਤੀ, ਔਰ ਮੁਕਤੀ ਹੁੰਦੀ ਛੁਟਕਾਰਾ। ਜੰਮਣ ਮਰਨ ਦੇ ਬੰਧਨਾਂ ਤੋਂ ਪਰਮਾਤਮਾ ਉਹਨੂੰ ਮੁਕਤ ਕਰ ਦਿੰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
ਸੱਚੇ ਰਹੇ ਸੁਮਾਰ,
ਗੁਰੂ ਕੇ ਸਿੱਖ, ਗੁਰੂ ਦਾ ਹੁਕਮ ਮੰਨਣ ਵਾਲੇ, ਗੁਰੂ ਦੇ ਸੇਵਾਦਾਰ, ਉਹ ਸੱਚੇ ਦੇ ਵਿੱਚ ਸਮਾ ਜਾਂਦੇ ਨੇ, ਰਚ ਮਿਚ ਜਾਂਦੇ ਹਨ ਜੀ।
ਇਸ ਜਗ ਮਹਿ ਨਾਮ ਅਲੱਭ ਹੈ,
ਅਲੱਭ ਚੀਜ਼ ਹੈ ਜਿਹੜੀ ਨਾ ਛੇਤੀ ਪ੍ਰਾਪਤ ਹੋਏ, ਉਹ ਹੈ ਨਾਮ। ਪਰਮਾਤਮਾ ਦਾ ਨਾਮ ਅਲੱਭ ਹੈ। ਅੱਜ ਵੀ ਅਸੀਂ ਕਈ ਵਾਰਾਂ ਭਰਮਾਂ ਵਿੱਚ ਪੈ ਕੇ ਤੇ ਉਹਨਾਂ ਲੋਕਾਂ ਕੋਲ ਤੁਰੇ ਫਿਰਦੇ ਹਾਂ ਜਿਹੜੇ ਆਉਂਦੇ ਆ, ਉਹ ਤੁਹਾਨੂੰ ਛੇਤੀ ਨਾਮ ਦੀ ਪ੍ਰਾਪਤੀ ਹੋ ਜਾਏਗੀ, ਪਰ ਨਾਮ ਬੜਾ ਅਲੱਭ ਹੈ ਗੁਰੂ ਸਾਹਿਬਾਨ ਦੇ ਹੈ। ਇਸ ਸੰਸਾਰ ਵਿੱਚ ਵਾਹਿਗੁਰੂ ਦਾ ਨਾਮ ਇੱਕ ਅਲੱਭ ਚੀਜ਼ ਹੈ ਜੋ ਬੜੀ ਮੁਸ਼ਕਿਲ ਨਾਲ ਪ੍ਰਾਪਤ ਹੋਵੇ, ਤੇ ਉਹ ਪ੍ਰਾਪਤ ਕਿਹਨਾਂ ਨੂੰ ਹੁੰਦੀ ਹੈ ਤੇ ਕਿਵੇਂ ਹੁੰਦੀ ਆ, ਉਹ ਸਤਿਗੁਰੂ ਸਾਹਿਬ ਜੀ ਨੇ ਇਹਦਾ ਨਿਰਣਾ ਕੀਤਾ ਹੈ, ਉਹ ਆਪਾਂ ਸਰਵਣ ਕਰਕੇ ਤੇ ਮਨ ਵਿੱਚ ਵਸਾਉਣਾ ਹੈ। ਸਾਨੂੰ ਕਿਸੇ ਮਨੁੱਖ ਸਰੀਰ ਕੋਲੋਂ ਨਾਮ ਦੀ ਭਾਲ ਵਿੱਚ ਔਰ ਉਹਦੇ ਮਗਰ ਮਗਰ ਫਿਰਨ ਦੀ ਲੋੜ ਨਹੀਂ। ਗੁਰੂ ਸਾਡੇ ਗੁਰੂ ਨੇ ਨਿਰਣਾ ਕਰ ਦਿੱਤਾ ਹੈ। ਸੰਸਾਰ ਵਿੱਚ ਨਾਮ ਤੇ ਬੜਾ ਅਲੱਭ ਹੈ, ਤੇ ਉਹ ਪ੍ਰਾਪਤ ਕਿਵੇਂ ਹੁੰਦਾ ਹੈ, ਉਹਦੇ ਪ੍ਰਾਪਤ ਹੋਣ ਦਾ ਔਰ ਤਰੀਕਾ ਕੀ ਹੈ, ਉਹ ਅਗਲੀ ਪੰਕਤੀ ਵਿੱਚ ਮਾਰਗ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਜੀ।
ਗੁਰਮੁਖ ਵਸੈ ਮਨ ਆਏ,
ਬਸ ਇਹ ਤੈਨੂੰ ਮੂੰਹ ਗੁਰੂ ਵੱਲੇ ਕਰਨਾ ਪਏਗਾ, ਫਿਰ ਤੂੰ ਬਣ ਜਾਏਗਾ ਗੁਰਮੁਖ, ਤੇ ਫਿਰ ਉਹ ਗੁਰਮੁਖਾਂ ਦੇ ਮਨ ਦੇ ਵਿੱਚ ਉਹ ਜਿਹੜਾ ਨਾਮ ਹੈ ਨਾ ਆ ਕੇ ਵਸ ਜਾਂਦਾ ਆਪਣੇ ਆਪ ਹੀ। ਸਾਨੂੰ ਕਿਸੇ ਕੋਲੋਂ ਲੱਭਣ ਦੀ ਲੋੜ ਨਹੀਂ, ਸਾਨੂੰ ਤੇ ਕੇਵਲ ਗੁਰੂ ਦੇ ਚਰਨਾਂ ਨਾਲ ਲੱਗਣ ਦੀ ਜੋ ਲੋੜ ਹੈ। ਉਹ ਨਾਮ ਜਿਹੜਾ ਵਾਹਿਗੁਰੂ ਦਾ ਨਾ, ਉਹ ਆਪਣੇ ਆਪ ਹੀ ਗੁਰਮੁਖਾਂ ਦੇ ਮਨ ਵਿੱਚ ਵਸ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਆਉਂਦੇ ਕਿ ਗੁਰਮੁਖ ਵਸੇ ਮਨ ਆਏ, ਗੁਰਮੁਖਾਂ ਦੇ ਮਨ ਵਿੱਚ ਆ ਕੇ ਉਹ ਨਾਮ ਵਸ ਜਾਂਦਾ ਹੈ।
ਨਾਨਕ ਜੋ ਗੁਰ ਸੇਵਾ ਹੈ ਆਪਣਾ,
ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਂਦੇ ਭਾਈ, ਜਿਹੜੇ ਆਪਣੇ ਗੁਰੂ ਨੂੰ, ਉਹ ਸੱਚੇ ਗੁਰੂ ਨੂੰ ਸੇਵਦੇ ਨੇ, ਯਾਦ ਕਰਦੇ, ਧਿਆਉਂਦੇ ਨੇ ਆਪਣੇ ਗੁਰੂ ਨੂੰ, ਜਿਨ੍ਹਾਂ ਨੇ ਧਿਆਇਆ ਹੈ ਔਰ ਜਿਨ੍ਹਾਂ ਦੇ ਅੰਦਰ ਨਾਮ ਦਾ ਵਾਸਾ ਹੋ ਗਿਆ ਹੈ। ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਪਾਤਸ਼ਾਹ ਐਸੇ ਸਿੱਖ ਦਾ ਕੀ ਸਤਿਕਾਰ ਕਰਦੇ ਹਨ, ਸੋ ਉਹ ਅੱਗੇ ਕਿਰਪਾ ਕਰਦੇ ਹਨ ਜੀ।
ਤੈਨੂੰ ਬਲਿਹਾਰ ਜਾਓ,
ਬਲਿਹਾਰੇ ਦਾ ਭਾਵ ਹੁੰਦਾ ਕੁਰਬਾਨ ਹੋ ਜਾਣਾ। ਐਸੇ ਗੁਰਸਿੱਖਾਂ ਤੋਂ ਹਾਂ ਤੋਂ ਭਾਵ ਮੈਂ ਔਰ ਤੇਨੇ ਆ ਕਿ ਉਹਨਾਂ ਗੁਰਸਿੱਖਾਂ ਤੋਂ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੁਕਮ ਮੰਨ ਕੇ, ਜਿਨ੍ਹਾਂ ਦੇ ਅੰਦਰ ਨਾਮ ਦਾ ਵਾਸਾ ਹੋ ਗਿਆ ਹੈ। ਔਰ ਸਤਿਗੁਰੂ ਸਾਹਿਬ ਜੀ ਆਉਂਦੇ ਉਹਨਾਂ ਗੁਰਸਿੱਖਾਂ ਤੋਂ میں آپ نشاور کردا ہاں جی
محلہ تیجا من مکھ من اجت
من مکھ دے لچھن دسدے نے کہ من مکھ کہو جہا ہے اور جڑا من مکھ ہے نا جی دا منہ ہی من ولے آ جنہیں من دی ہی گل کرنی ہے اور وہ من مکھ جڑے نے وہ من انہاں دا من جڑا اجت ہے انہاں دے کنٹرول تو باہر ہے وہ من اتنے کنٹرول نہیں کر سکتے
دوجا لگا
انہاں دا من ہمیشہ انہاں دی سرتی ہمیشہ دویت بھاو وچ ہی لگی ہوئی ہے
تے سنو سوخ سپنا نہیں
جا من ہی ٹکاؤ وچ نہیں جا من ہی ہر ویلے بھڑکتا ہے بھڑکنا وچ ہے تے سرگرو صاحب جی آدھے انہاں نو سپنے وچ بھی سکھ نہیں پراپت ہوندا جے کتے وہ سو جان تے سپنے وچ بھی بھڑکتے ہی رہندے ہے انہاں دا من چلائے مان ہی رہندا ہے کیونکہ تاں بھگت کبیر جی نے کہا ہے کبیر سپنے ہوں برڑائے کہے جے مکھ نکسے رام تاں کے پگ کی پن ہی میرے تن کو چام انہاں میرے شریر دا چم لا کے تے انہاں دے چرنا دا جوڑا بنا دینا چاہیے ہے جڑے سپنے وچ بھی کتے برڑا کے رب دا نام لیندے اوہ ہی لوے گا نا جڑا جاگدیاں لیندا ہے تے جیہدا من جاگدیاں چلائے مان ہے سو انہاں دا من ستیاں پیاں وی ادھر ہی جاندا ہے اس کر کے حضور کہندے نے کہ انہاں من مکھاں نوں سپنے وچ بھی سکھ نہیں دکھ ہی دکھ وچوں انہاں دی ساری زندگی ساری عمر وہائے تو پاپ بتیت ہو جاندی ہے
کارے کارے پاڑے پاڑے پنڈت تھکے
تو جتو کردا ارتھ ودوان کردے نے شاستر
جب پڑھا گے اتنے لکھا گھر یہ ارتھ بن گیا شاستر جی کسی من میں شنکا آ جائے بھی گھر کا ارتھ شاستر کیسے بنتا ہے تو پھر کسی کیرتن سوہرے کا جڑا پاٹھ کرتے ہیں نا آپ جہے گرمکھ پیارے کرتے ہیں تو وہ کسی پڑھ کے بچے شیخ گھر شیخ گور شیخ اپدیش
اتنے بھی گھر کا ارتھ شاستر نے شیخ شاستر گھر گھر کا ارتھ یہ ہے کہ شاستر شاستر بچار کے وہ جڑے پنڈت ہیں نا پڑھ پڑھ کے تے تھک گئے کہ من کنٹرول ہوتا ہے کہ نہیں شے شاستر نے ان شاستروں الگ الگ طور تے اور چنگی طرح کوہ کوہ کے پڑھ پڑھ کے کیونکہ اور شاستروں کے وستار وچ پی جائیے تو پھر اتنا سماں نہیں اس کر کے حکم نامے نو ہی سمپورن کرنا ہے انہیں وچار ساری آپ کر کے اٹھنا ہے سو انہاں شاستراں نو الگ الگ طور تے جڑے پنڈت جن نے وہ من نو وس کرن واسطے انہاں نو پڑھ پڑھ کے تھک گئے سر کی ہویا
سد سماد لگا
سدھ سی نا وہ سدھیاں دوارا اور سمادیاں لمیاں لمیاں لا کے وہ بھی بچارے تھک گئے تے انہاں دے ہاتھ کچھ نہ آیا وہ من بڑا سخت ہے اس کر کے مہارش کے پاچھا کی کہیں دینے کہ کی ہویا ہے ਇਨਾ ਕੁਛ ਕਰਨ ਵਾਲਿਆਂ ਨੂੰ ਜੀ
ਇਹ ਮਨ ਵਸ ਨਾ ਆਵਹੀ
ਇਹ ਮਨ ਜਿਹੜਾ ਉਹਨਾਂ ਦੇ ਵਸ ਵਿੱਚ ਨਹੀਂ ਆਇਆ ਔਰ ਬੜੀ ਕੋਸ਼ਿਸ਼ ਕੀਤੀ ਹੈ ਸੋ ਕਿਸ ਤਰ੍ਹਾਂ ਕੀਤੀ ਹੈ ਜੀ
ਥੱਕੇ ਕਰਮ ਕਮਾਏ
ਥੱਕ ਗਏ ਕਰਮ ਕਾਂਡਾਂ ਦੇ ਵਿੱਚ ਪੈ ਪੈ ਕੇ اور کرم کانڈ وہ کہڑے سن ਪੁਰਮਾਰਸ ਚ ਪਾਤਸ਼ਾਹ ਅਗਲੀ ਪੰਕਤੀ ਵਿਚ ਓਹਦਾ ਨਿਰਣਾ ਕਰ ਦਿੰਦੇ ਹਨ ਜੀ।
ਭੇਖ ਤਾਰੀ ਭੇਖ ਕਰ ਥੱਕੇ,
ਜੇ ਅਸੀਂ ਗੇਰੂ ਦੇ ਰੰਗੇ ਹੋਏ ਬਸਤਰ ਪਾ ਲਏ ਮਨ ਵਸ ਆ ਜਾਏਗਾ। ਔਰ ਕਈਆਂ ਨੇ ਤਰ੍ਹਾਂ ਤਰ੍ਹਾਂ ਦੇ ਭੇਖਾਂ ਦਾ ਆਸਰਾ ਲਿਆ, ਕੋਈ ਬਰਾਗੀ ਬਣ ਗਿਆ, ਕੋਈ ਸੰਨਿਆਸੀ ਬਣ ਗਿਆ, ਔਰ ਕੋਈ ਉਦਾਸੀ ਬਣ ਗਿਆ, ਕੋਈ ਜੋਗੀ ਬਣ ਗਿਆ, ਔਰ ਤਰ੍ਹਾਂ ਤਰ੍ਹਾਂ ਦੇ ਭੇਖ ਧਾਰਨ ਕੀਤੇ। ਤੇ ਕਈਆਂ ਨੇ ਇਹ ਵੀ ਪ੍ਰਣ ਕਰ ਲਿਆ, ਕਿਹੜਾ ਜੀ,
ਅੱਠ ਸੱਠ ਤੀਰਥ ਨਾ,
ਕਈ ਅਠਾਠਾਂ ਤੀਰਥਾਂ ਦਾ ਇਸ਼ਨਾਨ ਕਰਨ ਤੁਰ ਪਏ। ਤੇ ਜਦੋਂ ਅਠਾਠਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ ਨਾ, ਤੇ ਮਨ ਵਸ ਆ ਜਾਵੇਗਾ। ਔਰ ਇੰਨੇ ਕਰਮ ਕਰਨ ਦੇ ਉਪਰੰਤ ਵੀ ਜੀ
ਮਨ ਕੀ ਸਾਰ ਨਾ ਜਾਣਾ ਨੀ,
ਸਾਰੀ ਮਨ ਦੀ ਵਿਆਖਿਆ ਇਸ ਸਲੋਕ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕੀਤੀ। ਉਹਨਾਂ ਮਨ ਦੀ ਸਾਰ ਨੂੰ ਹੀ ਨਹੀਂ ਜਾਣਿਆ, ਔਰ ਮਨ ਨੂੰ ਉਹ ਸਮਝ ਹੀ ਨਹੀਂ ਸਕੇ ਕਿ ਮਨ ਕੀ ਚੀਜ਼ ਹੈ ਔਰ ਇਹ ਵਸ ਵਿੱਚ ਕਿਵੇਂ ਆਵੇਗਾ, ਔਰ ਇਹਦੀ ਗੱਲ ਨੂੰ ਉਹਨਾਂ ਦੀ ਸਮਝ ਵਿੱਚ ਨਾ ਆਉਣ ਕਰਕੇ
ਹੋ ਮੈਂ ਭਰਮ ਪੁਲਾ,
ਹਉਮੇ ਵਿੱਚ ਪੈ ਗਏ ਕਿ ਮੈਂ ਬੜੀ ਵੱਡੀ ਯਾਤਰਾ ਕੀਤੀ ਹੈ, ਮੁਆਫ ਕਰਨਾ। ਔਰ ਮੈਂ ਅੱਗੇ ਵੀ ਕਈ ਵਾਰ ਇਸ ਤਰ੍ਹਾਂ ਬੇਨਤੀ ਕਰ ਦਈਦੀ ਹੈ, ਸਾਡੇ ਕਈ ਵੀਰ ਬੜੀ ਚੰਗੀ ਗੱਲ ਉਹ ਯਾਤਰਾ ਕਰਦੇ ਨਾ, ਹੁਣ ਵੀ ਤੀਰਥ ਯਾਤਰਾ ਕਰਦੇ ਆ, ਮਾੜੀ ਗੱਲ ਨਹੀਂ, ਕਰਨੀ ਚਾਹੀਦੀ ਹੈ। ਕਈ ਵਾਰ ਸਾਈਕਲ ਦੇ ਅੱਗੇ ਬੋਰਡ ਲਾ ਲੈਂਦੇ ਆ ਕਿ ਪੰਜਾਂ ਤਖ਼ਤ ਸਾਹਿਬਾਨਾਂ ਦੀ ਇਹ ਸਾਈਕਲ ਯਾਤਰਾ। ਜੇ ਪ੍ਰਦਰਸ਼ਨੀ ਕਰਨੀ ਹੈ ਇਹਦੇ ਨਾਲ ਹਉਮੈ ਵੱਧਦੀ ਹੈ, ਇਹ ਗੱਲ ਮੈਂ ਨਹੀਂ ਕਹਿੰਦਾ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਉਂਦੇ ਨੇ ਕਿ ਭੇਖਾਂ ਨੂੰ ਧਾਰਨ ਕੀਤਾ, ਠਾਠਾਂ ਤੀਰਥਾਂ ਉੱਤੇ ਭਰਮਣ ਕੀਤਾ, ਪਰ ਮਨ ਦੀ ਗੱਲ ਨੂੰ ਸਮਝਿਆ ਨਾ, ਸਗੋਂ ਉਲਟਾ ਭਰਮ ਵਿੱਚ ਪੈ ਗਏ, ਔਰ ਭਰਮ ਵਿੱਚ ਪੈ ਕੇ ਤੇ ਹਉਮੈ ਦੇ ਵਸ ਆ ਗਏ। ਹਉਮੈ ਭਰਮ ਭੁਲਾਏ, ਹਉਮੈ ਵਿੱਚ ਪੈ ਕੇ ਤੇ ਭਰਮ ਚ ਪੈ ਕੇ ਇਸ ਹਉਮੈ ਨੇ ਉਹਨਾਂ ਨੂੰ ਸਗੋਂ ਸੋ ਭੁਲਾ ਦਿੱਤਾ ਔਰ ਪੁੱਠੇ ਰਾਹ ਪਾ ਦਿੱਤਾ ਜੀ।
ਗੁਰ ਪ੍ਰਸਾਦੀ ਪਹੁ ਪਿਆ,
ਇਹ ਹੁਣ ਫਿਰ ਅੱਗੇ ਸਵਾਲ ਪੈਦਾ ਇਹ ਜਾਂਦਾ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਤੁਸੀਂ ਤਾਂ ਸੁਹਾਗਾ ਹੀ ਬੰਨ ਦਿੱਤਾ ਔਰ ਸਾਰਿਆਂ ਨੂੰ ਰਗੜ ਦਿੱਤਾ ਵੀ ਇਹ ਤਾਂ ਮਾਨ ਵਾਸੀ ਨਹੀਂ ਆ ਸਕਦਾ, ਤੇ ਫਿਰ ਹੁਣ ਇਹਦਾ ਤਰੀਕਾ ਵੀ ਤੇ ਦੱਸੋ ਨਾ ਵੀ ਕਿਵੇਂ ਵਸ ਆ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾ, ਤੈਨੂੰ ਜਦੋਂ ਗੁਰੂ ਦਾ ਡਰ ਤੇਰੇ ਸਿਰ ਉੱਤੇ ਛਾ ਗਿਆ ਨਾ, ਗੁਰੂ ਦਾ ਡਰ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਸ ਕਰਕੇ ਅੰਤਰ ਬਹਿ ਕੇ ਕਰਮ ਕਮਾਵੇ ਸੋ ਚਾਉ ਕੁੰਡੀ ਜਾਣੀਏ, ਇਸ ਕਰਕੇ ਤੂੰ ਲੁਕ ਲੁਕ ਕੇ ਜਿਹੜੇ ਕਰਮ ਕਰਦਾ ਹੈ ਉਹ ਤੇਰੇ ਨਾਲ ਹੀ ਵੇਖ ਰਿਹਾ ਹੈ। ਚਿਤ੍ਰਗੁਪਤ ਸਾਹਿਬ ਲਿਖਤੇ ਲੇਖਾ, ਉਹ ਤਾਂ ਇੱਕ ਸਕਿੰਟ ਸਕਿੰਟ ਦਾ ਤੇਰਾ ਲੇਖਾ ਔਰ ਕਲਮ ਬੰਦ ਹੋ ਰਿਹਾ ਹੈ। ਜਦੋਂ ਇਹ ਡਰ ਤੇਰੇ ਮਨ ਵਿੱਚ ਪੈ ਗਿਆ ਨਾ, ਗੁਰੂ ਮੈਨੂੰ ਸਭ ਕੁਛ ਵਹਿੰਦਾ ਹੈ, ਤੇ ਫਿਰ ਕੀ ਹੋਵੇਗਾ।
ਵਾਢ ਭਾਗ ਵਸਿਆ ਮਨ
ਤੇ, ਸਤਿਗੁਰਾਂ ਦਾ ਡਰ ਵੱਡਿਆਂ ਭਾਗਾਂ ਨਾਲ ਜਦੋਂ ਮਨ ਦੇ ਵਿੱਚ ਆ ਕੇ ਟਿਕਾਓ ਕਰ ਗਿਆ ਨਾ ਗੁਰੂ ਦਾ ਭੈ, ਫਿਰ ਜੀ
ਭੈ ਪਿਆ ਮਨ ਵਸ ਹੋਆ,
ਫਿਰ ਭੈ ਪੈਣ ਕਰਕੇ ਗੁਰੂ ਦਾ ਡਰ ਪ੍ਰਾਪਤ ਹੋਣ ਕਰਕੇ ਤੇ ਮਨ
ਜਿਹੜਾ ਵਸ ਵਿੱਚ ਆ ਜਾਏਗਾ ਔਰ ਡਰ ਜੇਗਾ ਵੀ ਗੁਰੂ ਸਭ ਕੁਛ ਮੈਨੂੰ ਵੇਖ ਰਿਹਾ ਹੈ, ਮਨ ਆਪਣੇ ਆਪ ਹੀ ਕੰਟਰੋਲ ਚ ਹੋ ਜਾਏਗਾ।
ਹਾਂ ਮੈਂ ਸਬਦ ਜਨਾ,
ਫਿਰ ਸਵਾਲ ਇਹ ਪੈਦਾ ਹੁੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਹਉਮੈ ਦੀ ਗੱਲ ਕੀਤੀ ਸੀ, ਉਹ ਫਿਰ ਕਿਵੇਂ ਦੂਰ ਹੋਊ? ਤੇ ਮਹਾਰਾਜ ਸੱਚੇ ਪਾਤਸ਼ਾਹ ਆਉਂਦੇ ਕਿ ਜਿਹੜੀ ਹਉਮੈ ਆ ਨਾ, ਸਤਿਗੁਰਾਂ ਦਾ ਸ਼ਬਦ, ਸਤਿਗੁਰਾਂ ਦਾ ਉਪਦੇਸ਼ ਜਲਾਏ, ਉਹਨੂੰ ਸਾੜੀ ਦਏਗਾ ਮੂਲਨ, ਉਹ ਮੁੜ ਕੇ ਲਾਗੇ ਨਹੀਂ ਆਵੇਗੀ।
ਸੱਚ ਰਤੇ ਸੇ ਨਿਰਮਲੇ,
ਭਾਵ ਸੱਚ ਦੇ ਨਾਮ ਵਿੱਚ ਰੰਗੇ ਗਏ ਨੇ, ਉਹ ਮੈਲ ਤੋਂ ਰਹਿਤ ਹੋ ਗਏ।
ਜੋਤੀ ਜੋਤ ਮੇਰਾ,
ਔਰ ਜੋਤੀ ਉਹ ਪਰਮੇਸ਼ਰ ਹੈ, ਜੋਤ ਬਿਰਤੀ, ਉਹਦੀ ਫਿਰ ਬਿਰਤੀ ਜਿਹੜੀ ਆ ਜੋਤੀ ਪਰਮੇਸ਼ਰ ਦੇ ਨਾਲ ਮਿਲ ਜਾਵੇਗੀ।
ਸਤਿਗੁਰ ਮਿਲਿਆ ਨਾ ਪਾਇਆ,
ਸਤਿਗੁਰਾਂ ਦੇ ਮਿਲਾਪ ਦੁਆਰਾ ਹੀ ਨਾਮ ਦੀ ਪ੍ਰਾਪਤੀ ਹੋਵੇਗੀ।
ਨਾਨਕ ਸੁਖ ਸਮਾ,
ਹਰ ਤੇ ਪਾਚਾਂਗੇ ਫਿਰ ਉਹ ਸੁਖਾਂ ਦੇ ਵਿੱਚ ਸਮਾ ਜਾਣਗੇ, ਸੋ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੋ ਜਾਏਗੀ।
ਇਹ ਭੂਪਤ ਰਾਣੇ ਰੰਗ,
ਧੰਨ ਗੁਰੂ ਰਾਮਦਾਸ ਮਹਾਰਾਜ ਕੇ ਪਾਤਸ਼ਾਹ ਜੀ। ਸੋ ਇਹ ਅਗਲੀ ਪੌੜੀ ਜਿਹੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ, ਪਿਛਲੇ ਦੋਵੇਂ ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਨ। ਸੋ ਹਜ਼ੂਰਾਂ ਦੇ ਕਿ ਇਹ ਜਿੰਨੇ ਵੀ ਭੂਮਪਤੀ ਔਰ ਧਰਤੀ ਦੇ ਮਾਲਕ ਜਿੰਨੇ ਵੀ ਰਾਜੇ ਆਦਿਕ ਹਨ ਜੀ,
ਦਿਨ ਚਾਰ ਸੁਹਾਵਣਾ,
ਇਹ ਚਾਰ ਦਿਨ ਹੀ ਸੋਭਾ ਪਾ ਰਹੇ, ਚੰਗੇ ਲੱਗ ਰਹੇ ਨੇ, ਚਾਰ ਦਿਨ ਦੇ ਪ੍ਰਾਹੁਣੇ ਹਨ।
ਇਹੋ ਮਾਇਆ ਰੰਗ ਕੁਸੁੰਬ,
ਇਹ ਜਿਹੜਾ ਮਾਇਆ ਦਾ ਰੰਗ ਹੈ ਨਾ ਕੁਸੁੰਬੇ ਵਰਗਾ, ਕੁਸੁੰਬੇ ਵਰਗਾ ਉਹ ਰੰਗ ਛੇਤੀ ਉੱਡ ਜਾਂਦਾ ਹੈ। ਇਹ ਮਾਇਆ ਦਾ ਰੰਗ ਜਿਹੜਾ ਹੈ ਨਾ, ਮਾਇਆ ਦਾ ਪ੍ਰੇਮ ਜਿਹੜਾ ਹੈ, ਇਹ ਕੁਸੁੰਬੇ ਦੇ ਰੰਗ ਵਰਗਾ ਹੈ।
ਸਿਨ ਮਹਿ ਲਹਿ ਜਾਣਾ,
ਸਿਨ ਵਿੱਚ ਹੀ ਲਹਿ ਜਾਂਦਾ ਹੈ ਔਰ ਇਹ ਰੰਗ ਬਹੁਤਾ ਚਿਰ ਨਹੀਂ ਰਹਿੰਦਾ, ਕਿਉਂਕਿ
ਚੱਲਦਿਆਂ ਨਾਲ ਨਾ ਚੱਲਦਾ ਹੈ।
ਸਾਰੀ ਮਾਇਆ ਦਾ ਰੰਗ ਜਿਹੜਾ ਹੈ ਨਾ, ਇਹ ਚੱਲਦਿਆਂ ਦੇ ਨਾਲ ਨਹੀਂ ਜਾਂਦਾ। ਸੰਸਾਰ ਨੂੰ ਛੱਡ ਕੇ ਇਹ ਜੀਵ ਜਦੋਂ ਤੂੰ ਜਾਣਾ ਹੈ, ਇਹ ਸਭ ਕੁਛ ਇੱਥੇ ਰਹਿ ਜਾਣਾ, ਤੇਰੇ ਨਾਲ ਨਹੀਂ ਜਾਵੇਗਾ।
ਫਿਰ ਪਾਪ ਲੈ ਜਾਵਣਾ,
ਇਹਦਾ ਭਾਵ ਹੈ ਕਿ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਜਿਹੜੇ ਪਾਪ ਕਰ ਕਰਕੇ ਤੂੰ ਇਸ ਮਾਇਆ ਨੂੰ ਇਕੱਠਿਆਂ ਕੀਤਾ, ਉਹਦਾ ਬੋਝ ਉਹਦੀ ਪੰਡ ਉਹ ਸਿਰ ਤੇ ਲੈ ਕੇ ਸੰਸਾਰ ਵਿੱਚੋਂ ਤੁਰ ਪਏਗਾ।
ਜਾਂ ਪਕੜ ਚਲਾਇਆ ਕਾਨ,
ਉਹ ਮੌਤ ਦੇ ਫਰਿਸ਼ਤੇ ਨੇ ਜਦੋਂ ਤੈਨੂੰ ਪਕੜ ਕੇ ਅੱਗੇ ਲਾ ਕੇ ਤੋਰ ਲਿਆ ਜੀ,
ਖਰਾ ਡਰਾਵਣਾ,
ਉਦੋਂ ਤੂੰ ਐਨ ਭਾਵ ਕੇ ਸੱਚ ਮੁੱਚ ਡਰੇਗਾ ਕਿ ਮੈਂ ਕੀ ਕਰਦਾ ਰਿਹਾ ਹਾਂ, ਔਰ ਤੂੰ ਖਲੋਤਾ ਹੋਇਆ ਵੀ ਉਦੋਂ ਡਰਾਉਣਾ ਹੀ ਜਾਪੇਗਾ।
ਉਹ ਵੇਲਾ ਹੱਥ ਨਾ ਆਵੇ,
ਪਰ ਉਹ ਪਿਆ ਹੋਇਆ ਸਮਾਂ ਅੱਜ ਦੇ ਦਿਨਾਂ ਤੱਕ ਕਦੇ ਕਿਸੇ ਦੇ ਹੱਥ ਨਹੀਂ ਆਇਆ। ਜਿਹੜਾ ਸਮਾਂ ਬੀਤ ਗਿਆ ਨਾ, ਅੱਜ ਦੇ ਦਿਨਾਂ ਤੱਕ ਉਹ ਸਮਾਂ ਕਦੇ ਕਿਸੇ ਦੇ ਹੱਥ ਨਹੀਂ ਆਇਆ, ਉਹ ਸਮਾਂ ਤੁਰ ਗਿਆ। ਤੇ ਜਿਹਨੇ ਆਪਣੇ ਹੱਥੋਂ ਸਮਾਂ ਗਵਾ ਲਿਆ, ਉਹ ਫਿਰ ਵੇਲਾ ਹੱਥ ਨਹੀਂ ਆਉਂਦਾ, ਤੇ ਇਹਦੇ ਕੋਲ ਕੀ ਰਹਿ ਜਾਂਦਾ ਹੈ?
ਫਿਰ ਕੁਝ ਤਾਵਣਾ,
ਇਹ ਮਨੁੱਖ ਦੇ ਕੋਲ ਫਿਰ ਪਛਤਾਪ ਹੀ ਰਹਿ ਜਾਂਦਾ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ ਕਿ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੈਨੂੰ ਸਿੱਖਿਆ ਦਿੱਤੀ ਹੈ ਨਾ, ਗੁਰੂ ਕਿਆ ਸਿੱਖਾ ਉਹਨੂੰ ਕੁਮਾ, ਨਹੀਂ ਤੇ ਤੇਰੇ ਪੱਲੇ ਪਛਤਾਪ ਹੀ ਰਹਿ ਜਾਏਗਾ, ਪਛਤਾਉਂਦਾ ਹੀ ਰਹਿ ਜਾਏਗਾ। ਇਸ ਕਰਕੇ ਕਿਤੇ ਤੈਨੂੰ ਪਛਤਾਉਣਾ ਨਾ ਪੈ ਜਾਏ, ਸੋ ਉਹਦੇ ਨਾਲ ਜੁੜ। ਇਹ ਗੁਰੂ ਰਹਿਮਤ ਕਰੇ ਜੀ, ਔਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਫੁੱਲਾਂ ਚੁੱਗਾਂ ਦੀ ਮੁਆਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਮ ਤਹਿ ਅਰਦਾਸ ਜੀਓ ਪਿੰਡ।
ਸਗਲ ਸਮਗਰੀ ਤੁਮਰ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਦਾਤ ਮਿਤ ਤੁਮੀ ਜਾਨੀ, ਨਾਨਕ ਦਾਸ ਸਦਾ ਤੁਮਰੀ ਦਾਤ ਮਿਤ ਤੁਮੀ ਜਾਨੀ, ਨਾਨਕ ਸਤਿਗੁਰ ਜੀ ਵਾਹਿਗੁਰੂ ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਗੁਰੂ ਨਾਨਕ ਲਈ ਧਿਆਏ ਸਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਦਿੱਤਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਰੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਗਿਟ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਹੀ ਦਿੱਤੇ ਬੰਦ ਬੰਦ ਕਟਾਏ ਟੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਭਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਭ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਗੁਰਦਗੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਧਵਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਣ ਨੇਤਾਣਿਆਂ ਦੇ ਪਾਣ ਯੋਧਿਆਂ ਦੀ ਕੋਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਮਹਾਰਾਜ ਜੀਓ ਆਪ ਜੀ ਕੇ ਪਵਿੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਇਸ ਮਹਾਨ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ ਆਪ ਜੀ ਕੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ ਸਜੇ ਦੀਵਾਨ ਅੰਦਰ ਆਪ ਜੀ ਕੇ ਹਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਆਸਾ ਜੀ ਦਰਬਾਰ ਦੇ ਭੋਗ ਜੀ ਕੀ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਹੋਈ ਹੈ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਅੱਗੇ ਵਾਸਤੇ ਸਮਰੱਥ ਬਖਸ਼ਿਓ ਆਈਆਂ ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਨਾਮ ਦਾਨ ਬਖਸ਼ ਕੇ ਨਿਹਾਲ ਕਰਨ ਆਪ ਜੀ ਕੇ ਹਜ਼ੂਰ ਆਪ ਜੀ ਕੇ ਪਵਿੱਤਰ ਖਜ਼ਾਨਿਆਂ ਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਅਰਮਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾ ਹੁੰਦੀ ਆ ਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਪਹੀਆ ਕਾਲ ਕੀ ਕਵੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚਾ ਹੈ ਖੋਜ ਸਭ ਸਮੈ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਵਾਰ ਹੋਏ ਸਭ ਮਿਲਾਂਗੇ ਬਚੇ ਸਰਨ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਸਨੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਦਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਦਾਏ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚ ਜਾਏ ਬੰਧਨ ਤੋੜਾ ਹੈ ਮੁਕਤ ਹੋਏ ਸੱਚੇ ਰਹਿ ਸਮਾਏ ਇਸ ਜਗ ਮੈਂ ਨਾਮ ਰੱਬ ਹੈ ਗੁਰਮੁਖੇ ਵਸਾਏ ਮਨ ਆਏ ਨਾਨਕ ਜੋ ਗੁਰ ਸੇਵਾਏ ਆਪਣਾ ਹਾਂ ਤਿੰਨ ਬਲਿਆਰੇ ਜਾਓ ਮਹੱਲਾ ਤੀਜਾ ਮਨਮੁਖ ਮਨ ਅਜਿੱਤ ਹੈ ਦੂਜੇ ਲਗੇ ਜਾਏ ਇਸ ਨੂੰ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਹਾਰ ਕਾਰੇ ਘਰ ਪਾੜੇ ਪੜ ਪੰਡਤ ਥੱਕੇ ਸਿੱਧ ਸਮਾਗ ਲਗਾਏ ਇਹੋ ਮਨ ਵਸ ਨਾ ਆਵਈ ਥੱਕੇ ਕਰਮ ਕੁਮਾਰ ਭੇਖ ਧਾਰੀ ਭੇਖ ਕਰ ਥੱਕੇ ਅਠਸਠ ਤੀਰਥ ਨਹਾਏ ਮਨ ਕੀ ਸਾਰ ਨਾ ਜਾਣੀ ਹਉ ਮੈਂ ਭਰਮ ਪੁਰਾਏ ਗੁਰ ਪ੍ਰਸਾਦੀ ਭਉ ਪਿਆ ਵੱਡ ਭਾਗ ਵਸਿਆ ਮਨ ਆਏ ਪੈ ਪਿਆਏ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਨਾਉ ਪਾਇਆ
नानक सुख समाए पौड़ी ए धूप राणे रंग दिन चार सुहावना यो माया रंग कुसुम हिन मह लै जावना चलदिया नाल ना चंगा